ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸ੍ਰੀ ਗੁਰੂ ਸ਼ਬਦ ਕਮਾਹੇ ਜਿਨ ਜੀਤੇ ਪੰਚ ਵਿਕਾਰ। ਜਿਨ ਸੰਤਨ ਕੋ ਬੰਦਨਾ ਸੁਰ ਚਰਨਨ ਪਰ ਧਾਰ, ਜਿਨ ਕੇ ਚੋਲੇ ਰੱਖੜੇ ਪਿਆਰੇ, ਜਿਨ ਕੇ ਚੋਲੇ ਰੱਖੜੇ ਪਿਆਰੇ, ਕੰਤ ਤਿਨਾ ਕਹਿ ਪਾਸ, ਤੋੜ ਤਿਨਾ ਕੀਜੇ ਮਿਲੈ ਜੀ। ਕਹੋ ਨਾਨਕ ਕੀ ਅਰਦਾਸ, ਸੰਤ ਸਹਾਈ ਜੀ ਕੇ ਭਵਜਲ ਤਾਰਨਹਾਰ, ਸਭ ਤੇ ਉੱਚ ਜਾਣੀਐ ਨਾਨਕ ਨਾਮ ਪਿਆਰੇ। ਗੈਣਾਨੀ ਜਿੰਦ ਸੰਤ ਔਖੇ ਵੇਲੇ, ਗੈਣਾਨੀ ਜਿੰਦ ਔਖੇ ਵੇਲੇ,
ਸਤਿ ਸ਼੍ਰੀ ਅਕਾਲ।
ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਆਓ ਸਭ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ। ਕੋਈ ਰਸਨਾ ਵਾਂਝੀ ਨਾ ਰਵੇ, ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਔਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਹਿਮਤ ਦੇ ਖਜ਼ਾਨੇ ਦੇ ਵਿੱਚੋਂ ਇੱਕ ਕਿਨਕਾ ਸਾਡੀ ਝੋਲੀ ਵਿੱਚ ਪਾਇਆ ਜੋ ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਆ ਹੈ। ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸ ਵੈਰਾਗੀ ਮਿਟਿਓ ਅੰਧੇਰ ਮਿਲਦ ਹਰ ਨਾਨਕ ਜਨਮ ਜਨਮ ਕੀ ਸੋਈ। ਭਾਗਾਂ ਵਾਲੇ ਆ ਜੋ ਮਹਾਂਪੁਰਖਾਂ ਦੇ ਪਿਆਰ ਵਿੱਚ ਮਹਾਂਪੁਰਖਾਂ ਦੀ ਯਾਦ ਵਿੱਚ ਗੁਰਚਰਨਾਂ ਵਿੱਚ ਜੁੜ ਬੈਠੇ ਆ, ਉਹ ਮਹਾਂਪੁਰਖ ਜਿਨ੍ਹਾਂ ਦਾ ਨਾਮ ਲੈਣ ਤੇ ਰੱਬ ਯਾਦ ਆਉਂਦਾ
ਖੁਸ਼ਨਾਮ,
ਉਹਨਾਂ ਦੇ ਦਰਸ਼ਨ ਕਰਕੇ ਪਰਮੇਸ਼ਰ ਦੀ ਯਾਦ ਆਉਂਦੀ ਸੀ। ਉਹ ਕਿੱਦਾਂ ਦਾ ਹੋਏਗਾ ਜਦੋਂ ਮਹਾਂਪੁਰਖਾਂ ਦਾ ਚਿਹਰਾ ਸਾਹਮਣੇ ਆਉਂਦਾ ਸੀ, ਏਦਾਂ ਲੱਗਦਾ ਸੀ ਵੀ ਏਦਾਂ ਦਾ ਹੋਏਗਾ। ਅਖ
ਸਤਨਾਮ।
ਸੋ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਬਾਬਾ ਨਾਰਾਇਣ ਸਿੰਘ ਜੀ, ਨਾਰਾਇਣ ਦਾ ਰੂਪ ਇਹਨਾਂ ਦੇ ਪਿਆਰ ਵਿੱਚ ਯਾਦ ਵਿੱਚ ਆਪਾਂ ਸਾਰੇ ਜੁੜੇ ਹਾਂ। ਗੁਰੂ ਮਹਾਂਪੁਰਖਾਂ ਨੂੰ ਵੱਡਾ ਵੱਡਾ ਕਹੀ ਜਾਈਏ, ਉਹਨਾਂ ਨੇ ਵੱਡੇ ਨਹੀਂ ਹੋਣਾ। ਕਈ ਲੋਕ ਹੁਣ ਨਿੰਦਕ ਵੀ ਹੁੰਦੇ ਨੇ, ਜਿਹੜੇ ਨਿੰਦਿਆ ਵੀ ਕਰਦੇ ਨੇ, ਬੁਰਾ ਭਲਾ ਵੀ ਬੋਲ ਦਿੰਦੇ। ਯਾਦ ਰੱਖਣਾ ਪਿਆਰਿਓ, ਉਹਨਾਂ ਨੂੰ ਕੋਈ ਵੱਡਾ ਵੱਡਾ ਕਹੀ ਜਾਏ, ਸਾਰੀ ਦੁਨੀਆ ਕਹੀ ਜਾਏ, ਉਹਨਾਂ ਨੇ ਵੱਡੇ ਨਹੀਂ ਹੋ ਜਾਣਾ। ਕੋਈ ਉਹਨਾਂ ਦੀ ਨਿੰਦਿਆ ਕਰੀ ਜਾਏ, ਛੋਟਾ ਕਹੀ ਜਾਏ, ਤੇ ਉਹਨਾਂ ਨੇ ਛੋਟੇ ਨਹੀਂ ਹੋ ਜਾਣਾ। ਇਹ ਗੱਲ ਜ਼ਰੂਰ ਆ, ਆਪਾਂ ਉਹਨਾਂ ਨੂੰ ਵੱਡੇ ਵੱਡੇ ਕਹੀ ਗਏ, ਉਹਨਾਂ ਨੇ ਤੇ ਵੱਡੇ ਨਹੀਂ ਹੋਣਾ, ਅਸੀਂ ਜ਼ਰੂਰ ਵੱਡੇ ਹੋ ਜਾਵਾਂਗੇ, ਸਾਡੇ ਤੇ ਜ਼ਰੂਰ ਬਖਸ਼ਿਸ਼ ਹੋਏਗੀ ਕੁਛ ਨਾ ਕੁਛ। ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ। ਦੋ ਗੱਲਾਂ ਉੱਚੀਆਂ ਦੱਸੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਾਡੇ ਸੰਸਾਰ ਦੇ ਲੋਕਾਂ ਵਾਸਤੇ। ਤੇ ਕੋਈ ਪ੍ਰਧਾਨ ਹੀ ਬਣ ਜੇ ਉਹ ਵੀ ਬੜਾ ਵੱਡਾ ਸਮਝਦਾ, ਬੜਾ ਵੱਡਾ ਉਹਦਾ ਮਿਲ ਗਿਆ, ਕੋਈ ਸਰਪੰਚ ਕੋਈ MLA। ਸਾਡੀਆਂ ਨਜ਼ਰਾਂ ਵਿੱਚ ਚੀਫ ਮਿਨਿਸਟਰ ਦਾ ਉਹਦਾ ਬੜਾ ਵੱਡਾ ਹੈ, ਪ੍ਰਾਈਮ ਮਿਨਿਸਟਰ ਦਾ ਉਹਦਾ ਬੜਾ ਵੱਡਾ ਹੈ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਭ ਤੋਂ ਉੱਚਾ ਕੀ ਹੈ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਸਿਮਰਨ ਨੂੰ ਉੱਚਾ ਦੱਸਿਆ, ਇੱਕ ਤੇ ਸਿਮਰਨ ਨੂੰ ਉੱਚਾ ਦੱਸਿਆ ਤੇ ਦੂਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਿਮਰਨ ਕਰਨ ਵਾਲਿਆਂ ਨੂੰ ਵੀ ਉੱਚਾ ਦੱਸਿਆ। ਇੱਕ ਤੇ ਲਿਖਿਆ ਨਾ ਵੀ ਸਭ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਭ ਤੋਂ ਉੱਚਾ। ਤੇ ਦੂਜੇ ਨੰਬਰ ਤੇ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀ, ਉਹ ਵੀ ਉੱਚੇ। ਨਾਨਕ ਨਾਮ ਪਿਆ, ਸਿਮਰਨ ਸਭ ਤੋਂ ਉੱਚਾ ਹੈ। ਤੇ ਜਿਨ੍ਹਾਂ ਨੇ ਉਹ ਸਿਮਰਨ ਨਾਲ ਪਿਆਰ ਪਾ ਲਿਆ, ਜਿਹੜੇ ਉਹ ਸਿਮਰਨ ਨਾਲ ਜੁੜ ਗਏ ਖਾਲਸਾ ਜੀ, ਉਹ ਵੀ ਸਭ ਤੋਂ ਉੱਚੇ ਹੋ ਗਏ। ਅਬਦੁਲ ਸਦਨਾ ਸਭ ਤੋਂ ਉੱਚੇ, ਸਭ ਤੇ ਉੱਚੇ ਜਾਣੀ। ਬੜੀ ਵੱਡੀ ਕਮਾਈ ਸੀ ਮਹਾਂਪੁਰਸ਼ਾਂ ਦੀ। ਅੱਜ ਕੱਲ ਤੇ ਚਲੋ ਇੱਕ ਸੁਭਾਅ ਬਣ ਗਿਆ, ਇੱਕ ਖੇਡ ਜੀ ਬਣ ਗਈ ਆ वैसे मैं कदे गल नहीं कही सब चंगे ने, पर चलो थोड़ा कीर्तन करना आ गया जा आपां नूं सारे लोग संत कहिंदे सानूं वी कही जांदे आ, पर जदों कदे गुरबाणी की रोशनी विच धन गुरु ग्रंथ साहिब महाराज की बाणी के प्रकाश विच जदों अपने आप नूं वेखीदा ना ते फिर हैरान हो जाइदा कि संत दा ते अजे परछावा भी नहीं पिया कुछ
भी।
वो ते बड़ी वड्डी गल है जिहड़ी संत दी डेफिनेशन गुरु ग्रंथ साहिब महाराज ने दसी है, वो ते बड़ी वड्डी। मैं कैनेडा विच सां ते मैनूं उत्थे किसी ने किसी दे घर बैठिया एक प्रेमी मिलिया। वैसे तो चलो सारे मिल ही नहीं सकते भी अपने मन के बलबले नहीं दस सकते। मिलया टाइम दो मिनट मेरे कोल बह गया, उहदे बैठण तो ही पता लग गया भी ये बैठण तो मिलण तो ही फतेह बुलाउण दा ढंग ही उहदा इदां दा सी, पता लगदा सी भी इहदे अंदर प्रेम नहीं, बहुत ही शंकावादी लगदा कोई, प्रेम का तो अखा तो ही पता लग जाता। आसन से एक दिन संग्राम से बैठे सी, एक अमेरिका का सिंह मेरे को बैठा सी, सेवादार रोकण संगत मथा टेकण वाली कई धक्के मथा टेकी जान, सेवादार कही जान मथा ना टेको फतेह बुलाओ, मथा ना टेको फतेह बुलाओ, फिर भी कई टेक देन प्यार से। वो मैनू कहिंदा बैठा बैठा, कहिंदा बाबा जी कई तो नाराज हो जाते ने भी तू मैनू मथे नहीं टेकिया। दास ने अर्ज की प्यारिया मथा टेकना इथो ही प्रेम का पता लगता, प्यार आले दियां ते अखां ही होर होंदियां ने, जेड़ा प्रेम वाली रूह होवे ना जेड़ी ओदी ते सत्संग जी तौर ही वखरी आ, ओदियां ते अखां तो प्रेम झलकदा। प्रेम कोई ये नहीं खिमा करना, मथा टेकन आलिया दी संसार दे काम ही नहीं, डंडौता भी करन आले हैगे संतां नूं, दस दस किलोमीटर तो डंडौता करदे भी आउणगे, इदां दे भी मिल जाणगे, पर जरूरी नहीं उहनां दे अंदर प्रेम होवे। प्यार आले दियां ते अखां तों ही पता लग जांदा, अंदर प्रेम पैदा होवे पर फिर उह प्रेम दा पता लगदा डुल डुल पैंदा, प्रेमी दियां अखां ही होर होंदियां ने। ते महापुरख सन जेड़े मेरे वर्गा के खरे भुलेखे च पै जाए, वह बड़ा मेनू मथा टेकदा बई इन्हें 10,000 देता, इन्हें 50,000 देता, इन्हें 1,00,000 देता, इन्हें आ सेवा करती। पर संत बाबा नारायण सिंह जी वह महापुरख सन जेड़े अखां वेख के दस देंदे सी इहदे अंदर किन्ना कु प्रेम वेख लैंदे, पछाण लैंदे सी। आ बाबा रणजीत सिंह जी महापुरख बैठे इन्हां नूं पछाणे ही नहीं, ਸਾਡੀ ਕੋਸ਼ਿਸ਼ਾਂ ਕਰ ਗਏ ਅਸੀਂ ਨੀ ਪਛਾਣ ਸਕਦੇ, ਸਾਡੇ ਕੋਲ ਉਹ ਪਛਾਣ ਨਹੀਂ, ਉਹ ਅੱਖ ਹੀ ਨਹੀਂ ਜਿਹੜੀ ਉਹਨਾਂ ਕੋਲ, ਉਹ ਸਾਡੇ ਕੋਲ ਧਿਆਨ। ਸਤਸੰਗ ਜੀ ਉਹ ਮੈਨੂੰ ਬੈਠਾ ਕੈਨੇਡਾ ਵਿੱਚ ਮੈਨੂੰ ਕਹਿੰਦਾ ਬਾਬਾ ਜੀ, ਮੈਂ ਕਿਹਾ ਹਾਂਜੀ, ਕਦੇ ਬਾਬਾ ਜੀ ਕਹਿੰਦੇ ਕਰੇ, ਕਦੇ ਭਾਈ ਸਾਹਿਬ, ਭਾਈ ਸਾਹਿਬ ਜੀ, ਮੈਂ ਕਿਹਾ ਹਾਂਜੀ, ਵੀਰ ਜੀ, ਮੈਂ ਕਿਹਾ ਹਾਂਜੀ, ਉਹ ਤੁਸੀਂ ਤੁਹਾਨੂੰ ਲੋਕ ਸੰਤ ਕਹਿੰਦੇ ਆ, ਮੈਂ ਕਿਹਾ ਹਾਂਜੀ ਕਹਿੰਦੇ ਆ ਲੋਕ, ਤੇ ਇਹ ਸੰਤ ਦੀ ਤੇ ਜਦੋਂ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੇਖੀ ਦੀ ਆ ਇਹ ਤੇ ਬੜੀ ਵੱਡੀ ਆ। ਮੈਂ ਕਿਹਾ ਕਿਵੇਂ? ਕਹਿੰਦੇ ਜੀ ਜਿੰਨਾ ਸਾਸ ਗ੍ਰਾਸ ਨਾ ਵਿਸਰਹ ਹਰ ਨਾਮਾ ਮਨ ਮੰਤ, ਧਨ ਤੇ ਸਹੀ ਨਾਨਕਾ ਪੂਰਨ ਸੋਈ ਸੰਤ। ਕਹਿੰਦੇ ਸੰਤ ਤੇ ਉਹ ਆ ਜਿਹੜਾ ਸਾਸ ਗ੍ਰਾਸ ਜਪੇ ਅੱਖ
ਸਤਨਾਮ,
ਸੰਤ ਤੇ ਉਹ ਆ ਜਿਹੜਾ ਸਾਸ ਗ੍ਰਾਸ ਜਪੇ। ਮੈਂ ਕਿਹਾ ਤੂੰ ਕੌਣ? ਕਹਿੰਦਾ ਜੀ ਅਸੀਂ ਤੇ ਬਸ ਇੱਕ ਆਮ ਗੁਰਸਿੱਖ ਹਾਂ, ਅੰਮ੍ਰਿਤ ਛਕਿਆ, ਨਿਤਨੇਮ ਕਰਨੇ ਆ, ਘਰਾਂ ਚ ਰਹਿੰਦੇ ਹਾਂ, ਅਸੀਂ ਤੇ ਗੁਰਸਿੱਖ ਹਾਂ ਬਸ ਗੁਰੂ ਦੇ, ਅਸੀਂ ਤੇ ਸੰਤ ਕਹਾਉਂਦੇ ਨੇ, ਇੱਥੇ ਤਾਂ ਬਸ ਨਿਮਾਣੇ ਦੇ ਸੇਵਕ। ਧਿਆਨ ਲੈਣਾ, ਦਾਸ ਨੇ ਉਹਨੂੰ ਅਰਜ ਕੀਤੀ, ਮੈਂ ਕਿਹਾ ਪ੍ਰੇਮੀਆਂ ਜੇ ਤੂੰ ਗੁਰਸਿੱਖ ਕਹਾਉਂਦਾ ਨਾ ਤੇ ਜੇ ਸੰਤ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਕਦੇ ਤੂੰ ਪੜ੍ਹੀ ਆ ਤੇ ਗੁਰਸਿੱਖ ਦੀ ਪਰਿਭਾਸ਼ਾ ਵੀ ਪੜ੍ਹ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਤੂੰ ਆਪਣੇ ਆਪ ਨਾ ਨਾ ਗੁਰਸਿੱਖ ਬਣ, ਜੇ ਗੁਰਸਿੱਖ ਕਹਾਉਂਦਾ ਤੇ ਪਰਿਭਾਸ਼ਾ ਪੜ੍ਹ ਲੈ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖ ਕਹਿੰਦੇ ਹੁੰਦੇ ਸੀ, ਸ਼ਬਦਾਂ ਦਾ ਹੀ ਹੇਰ ਫੇਰ ਆ, ਸੰਤ ਦੀ, ਗੁਰਮੁਖ ਦੀ, ਗੁਰਸਿੱਖ ਦੀ, ਸਾਧੂ ਦੀ,
ਸੇਵਕ ਦੀ ਤੇ ਜਨ ਦੀ ਇਹਨਾਂ ਛਿਆਂ ਦੀ ਪਰਿਭਾਸ਼ਾ ਇੱਕੋ ਹੀ ਹੈ
ਸਤਨਾਮ।
ਇਹ ਆਖਿਆ ਨਾ ਵੀ ਸੰਤੋ ਆ ਜਿਹੜਾ ਸਾਸ ਸਾਸ ਜਪੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਆ ਗੁਰਸਿੱਖ ਕਹਾਉਣ ਵਾਲੇ ਹੋ, ਜੇ ਸੰਤ ਨਹੀਂ ਕਹਾਉਂਦੇ ਤੇ ਗੁਰਸਿੱਖ ਵੀ ਉਹ ਆ ਜਿਹੜਾ ਸਵਾਸ ਸਵਾਸ ਜਪੇ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭੋ ਖੋਵਣਾ, ਗੋਲਾ ਮੁੱਲ ਖਰੀਦ ਕਰ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਇਹ ਸੇਵਕ ਦੀ ਡੈਫੀਨੇਸ਼ਨ ਹੈ ਤੇ ਬਣ ਜਾਓ ਸੇਵਕ, ਇੱਦਾਂ ਦੇ ਬਣ ਜਾਣ। ਜਿਹੜਾ ਬੰਦਾ ਇਹ ਕਹਿੰਦਾ ਵੀ ਅਸੀਂ ਸੰਤੇ ਕਿਉਂ ਕਹਾਉਂਦੇ ਆ, ਫਲਾਣਾ ਸੰਤ ਕਹਾਉਂਦਾ, ਕਰਿਓ ਸੇਵਕ ਦੀ ਪਰਿਭਾਸ਼ਾ ਵੀ ਬੜੀ ਵੱਡੀ ਆ, ਗੁਰਸਿੱਖ ਦੀ ਪਰਿਭਾਸ਼ਾ ਵੀ ਬੜੀ ਵੱਡੀ ਆ, ਸਤ ਸੰਗਤ ਸੰਤ ਦੀ ਪਰਿਭਾਸ਼ਾ ਵੀ ਬੜੀ ਵੱਡੀ ਆ, ਸਾਧੂ ਦੀ ਪਰਿਭਾਸ਼ਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕੋ ਹੀ ਆ। ਤੇ ਧਿਆਨ ਦੇਣਾ, ਜੇ ਇਹਨਾਂ ਸਾਰਿਆਂ ਦੇ ਉੱਤੇ ਮਹਾਰਾਜ ਨੇ ਇਹ ਆਖਿਆ ਵੀ ਜਿਹੜੇ ਸਵਾਸ ਸਵਾਸ ਜਪਣਗੇ ਉਹੀ ਸੰਤ ਨੇ, ਜਿਹੜੇ ਸਵਾਸ ਸਵਾਸ ਜਪਣਗੇ ਉਹੀ ਗੁਰਸਿੱਖ ਨੇ, ਤੇ ਸਤਿਕਾਰ ਵੀ ਸਾਰਿਆਂ ਦਾ ਇੱਕੋ ਹੀ ਆ। ਕਿਤੇ ਇਹ ਨਹੀਂ ਲਿਖਿਆ ਵੀ ਸੰਤਾਂ ਦਾ ਸਤਿਕਾਰ ਕਰੋ ਤੇ ਗੁਰਸਿੱਖਾਂ ਦਾ ਨਾ ਕਰੋ। ਜਿੱਥੇ ਇਹ ਪੰਕਤੀਆਂ ਆਉਂਦੀਆਂ ਨੇ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਜਿੱਥੇ ਇਹ ਬਚਨ ਆਉਂਦੇ ਨੇ ਨਾ, ਉੱਥੇ ਨਾਲ ਇਹ ਵੀ ਹੈ, ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਇਸ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸੰਤ ਦੀ ਤੇ ਗੁਰਸਿੱਖ ਦੀ ਇੱਕੋ ਆ, ਤੇ ਸਤਿਕਾਰ ਵੀ ਇੱਕੋ ਆ। ਖੁਸ਼ ਸਤਨਾਮ। ਇਹ ਨਹੀਂ ਵੀ ਗੁਰਸਿੱਖਾਂ ਦਾ ਸਤਿਕਾਰ ਨਾ ਕਰੋ, ਜਿਹੜੇ ਘਰਾਂ 'ਚ ਰਹਿੰਦੇ ਆ, ਬਾਣੀ ਪੜ੍ਹਨ ਵਾਲਾ ਹੋਵੇ ਓਨਾ ਹੀ ਸਤਿਕਾਰ ਉਹਨਾਂ ਦਾ ਵੀ ਕਰੋ, ਸਤਿਕਾਰ ਵੀ ਇੱਕੋ ਹੀ ਆ ਤੇ ਪਰਿਭਾਸ਼ਾ ਵੀ ਇੱਕੋ ਹੀ। ਤੇ ਸੰਤ ਬਾਬਾ ਨਰਾਇਣ ਸਿੰਘ ਜੀ ਮਹਾਂਪੁਰਖ ਮੋਹਾਲੀ ਵਾਲੇ, ਜਿੱਥੇ ਗੁਰਸਿੱਖ ਦੁਨੀਆਂ ਕਹਿੰਦੀ ਆ, ਹੋ ਸਕਦਾ ਗੁਰਸਿੱਖ ਨਾ ਹੀ ਬਣੇ ਹੋਈਏ, ਸਾਧੂ ਲੋਕ ਕਹਿੰਦੇ ਆ, ਹੋ ਸਕਦਾ ਜੇ ਸਾਧੂ ਨਾ ਹੀ ਬਣੇ ਹੋਈਏ, ਸੰਤ ਲੋਕ ਕਹਿੰਦੇ ਆ, ਪਰ ਸੰਤ ਹੋ ਸਕਦਾ ਨਾ ਹੀ ਬਣੇ ਹੋਈਏ, ਪਰ ਮਹਾਂਪੁਰਖ ਜਿਨ੍ਹਾਂ ਦੀਆਂ ਯਾਦਾਂ 'ਚ ਅੱਜ ਬੈਠੇ ਆ, ਜਿਨ੍ਹਾਂ ਦੀ ਪਹਿਲੀ ਬਰਸੀ ਮਨਾ ਰਹੇ ਆ ਪਿਆਰੇ, ਉਹ ਜ਼ਰੂਰ ਸੰਤ ਸਨ, ਇਹ ਮਨ ਕਹਿੰਦਾ।
ਸਤਨਾਮ।
ਇਹ ਮਨ ਕਹਿੰਦਾ ਉਹ ਜ਼ਰੂਰ ਸੰਤ ਸਨ, ਉਹਨਾਂ 'ਚ ਕੋਈ ਘਾਟ ਨਹੀਂ। ਸੰਤ ਬਾਬਾ ਈਸ਼ਰ ਸਿੰਘ ਜੀ, ਬਾਬਾ ਨੰਦ ਸਿੰਘ ਜੀ ਵਾਹਿਗੁਰੂ, ਨਾਨਕ ਸਰ ਵਾਲੇ ਮਹਾਂਪੁਰਸ਼, ਇੱਕ ਸੁੰਦਰ ਸਿੰਘ ਮਜੀਠੀਆ ਹੋਇਆ ਸਤਸੰਗ ਜੀ, ਪੰਚ ਖਾਲਸਾ ਦੀਵਾਨ ਜਥੇਬੰਦੀਆਂ ਚੱਲੀਆਂ ਨੇ ਪਹਿਲਾਂ ਪਹਿਲਾਂ, ਸ਼੍ਰੋਮਣੀ ਕਮੇਟੀ ਜਦੋਂ ਹੋਂਦ 'ਚ ਆਈ ਆ ਉਹਨਾਂ ਵੇਲਿਆਂ ਦੀਆਂ ਗੱਲਾਂ। ਸੁੰਦਰ ਸਿੰਘ ਮਜੀਠੀਏ ਦੇ ਕਈ ਅਹੁਦੇ ਸਨ, ਕਈ ਸੰਸਥਾਵਾਂ ਨੇ ਉਹਨੂੰ, ਕਈਆਂ ਨੇ ਚੇਅਰਮੈਨ ਬਣਾਇਆ ਸੀ, ਕਈਆਂ ਨੇ ਪ੍ਰਧਾਨ ਬਣਾਇਆ ਸੀ, ਕਈਆਂ ਨੇ ਸੈਕਟਰੀ ਬਣਾਇਆ ਸੀ, ਕਈਆਂ ਨੇ ਖਜ਼ਾਨਜੀ ਬਣਾਇਆ ਸੀ। ਉਹ ਕੱਲਾ ਸੁੰਦਰ ਸਿੰਘ ਮਜੀਠੀਆ ਕਈ ਸੰਸਥਾਵਾਂ ਵਿੱਚ ਉਹਨੇ ਪੈਰ ਰੱਖਿਆ, ਕਈ ਥਾਵਾਂ ਤੇ, ਇੱਧਰ ਵੀ ਇੱਧਰ ਵੀ, ਕਿਸੇ ਨੇ ਆਖਿਆ ਸਾਡਾ ਜਨਰਲ ਸੈਕਟਰੀ ਬਣ ਜਾ, ਕਿਸੇ ਨੇ ਆਖਿਆ ਚੇਅਰਮੈਨ ਬਣ ਜਾ, ਕਿਸੇ ਨੇ ਵੱਖੋ ਵੱਖਰੇ ਉਹਨੂੰ ਅਹੁਦੇ ਦਿੱਤੇ। ਉਹ ਬਾਬਾ ਨਾਨਕ ਸਿੰਘ ਜੀ ਕੋਲ ਆਇਆ, ਨਾਨਕ ਸਰ ਵਾਲਿਆਂ ਤੇ ਆ ਕੇ ਬਾਬਾ ਜੀ ਕੋਲ ਬਹਿ ਗਿਆ। ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ, ਸੁੰਦਰ ਸਿੰਘ ਜੀ ਠੀਕ ਹੋ ਚੜ੍ਹਦੀ ਕਲਾ? ਹਾਂ ਮਹਾਰਾਜ ਚੜ੍ਹਦਾ। ਚਲੋ ਬੈਠਾ ਰਿਹਾ, ਪਿਆਰ ਵਾਲੇ ਦੀ ਅੱਖ ਕੁਝ ਹੋਰ ਹੁੰਦੀ ਹੈ, ਥੋੜਾ ਜਿਹਾ ਮਾਣ ਵੀ ਹੈ ਵੀ ਕਈ ਆਉਂਦੇ ਨੇ ਮੇਰੇ ਕੋਲ। ਬੈਠਾ ਬੈਠਾ ਕਹਿੰਦਾ, ਬਾਬਾ ਜੀ ਕੋਈ ਕੰਮ ਹੋਵੇ ਤੇ ਦੱਸੇ, ਕੰਮ ਹੋਵੇ ਨਾ ਕੋਈ ਸਰਕਾਰੇ ਦਰਬਾਰੇ ਤੇ ਦੱਸਿਓ ਮੈਨੂੰ। ਤੇ ਬਾਬਾ ਨੰਦ ਸਿੰਘ ਜੀ ਚੁੱਪ ਕਰ ਗਏ, ਆਪਣੇ ਮਹਾਂਪੁਰਸ਼ਾਂ ਦਾ ਸੁਭਾਅ ਤੇ ਬਾਬਾ ਨਰਾਇਣ ਸਿੰਘ ਮਹਾਰਾਜ ਦਾ ਤੇ ਬੜਾ, ਜੇ ਕੋਈ ਏਦਾਂ ਦਾ ਆ ਗਿਆ ਤੇ ਫਿਰ ਦੂਜੇ ਪਾਸੇ ਵੀ ਹੋ ਜਾਂਦੇ ਸਿੱਧਾ ਹੀ, ਭਾਵੇਂ ਕੋਈ ਮੰਤਰੀ ਆ ਜਾਏ ਭਾਵੇਂ ਕੋਈ ਆ ਜਾਏ, ਜਦ ਕੋਈ ਪਰਵਾਹ ਹੀ ਨਹੀਂ ਕਰਦਾ। ਤੇ ਬਾਬਾ ਜੀ ਚੁੱਪ ਕਰ ਗਏ, ਉਹ ਫਿਰ ਬਹਿ ਗਿਆ, ਦੋ ਕੁ ਮਿੰਟ ਲੱਗਾ ਜਾਣ ਜਾਂਦਾ ਜਾਂਦਾ, ਫਿਰ ਕਹਿੰਦਾ, ਬਾਬਾ ਜੀ ਕੋਈ ਕੰਮ ਹੋਵੇ ਦੱਸਿਓ। ਬਾਬਾ ਨੰਦ ਸਿੰਘ ਜੀ ਫਿਰ ਚੁੱਪ, ਤੀਜੀ ਵਾਰੀ ਫਿਰ ਕਹਿੰਦਾ, ਲੱਗਿਆ ਜਾਣ, ਚੰਗਾ ਬਾਬਾ ਜੀ ਚੱਲਦਾ, ਫਿਰ ਕੋਈ ਕੰਮ ਹੋਵੇ ਦੱਸਿਓ। ਉੱਠ ਪਿਆ, ਬਾਬਾ ਜੀ ਕਹਿੰਦੇ, ਬਹਿ ਜਾ ਹੁਣੇ ਹੀ ਕੰਮ ਹੈ, ਬਹਿ ਬਹਿ ਗਿਆ। ਅੱਛਾ ਇਹ ਦੱਸ ਕਿੰਨੇ ਆਉਂਦੇ ਨੇ ਤੇਰੇ ਕੋਲ? ਉਹਨੇ ਕਈ ਗਿਣਾ ਦਿੱਤੇ, ਆ ਵੀ ਹੈ ਜੀ, ਆ ਵੀ ਹੈ ਜੀ, ਆ ਵੀ ਹੈ ਜੀ, ਆ ਵੀ। ਬਾਬਾ ਜੀ ਕਹਿਣ ਲੱਗੇ, ਬਾਬਾ ਨੰਦ ਸਿੰਘ ਜੀ ਕਹਿੰਦੇ, ਸੁੰਦਰ ਸਿਆਂ ਇਹ ਦੱਸ ਵੀ ਨਿਤਨੇਮ ਕਿੰਨਾ ਕਰਨਾ, ਨਿਤਨੇਮ ਕੀ ਹੈ ਤੇਰਾ? ਕਹਿੰਦਾ, ਬਾਬਾ ਜੀ ਪੰਜ ਬਾਣੀਆਂ ਵਾਹਿਗੁਰੂ, ਪੰਜ ਪਾਠ ਜਪਜੀ ਸਾਹਿਬ ਦੇ ਕਰਨਾ, ਪੰਜ ਪਾਠ ਮੈਂ ਜਪਜੀ ਸਾਹਿਬ ਦੇ ਕਰਕੇ ਨਾ ਇਸ਼ਨਾਨ ਕਰਕੇ ਫੇਰ ਘਰੋਂ ਤੁਰਨਾ। ਘਰੋਂ ਫੇਰ ਨਿਕਲਦਾ ਮੈਂ ਪੰਜ ਪਾਠ ਕਰਕੇ, ਬਾਕੀ ਕੰਮ ਬਾਅਦ ਚ ਕਰੀ ਦੇ। ਬਾਬਾ ਆਨੰਦ ਸਿੰਘ ਬੜੇ ਖੁਸ਼ ਉੱਠ ਕੇ ਨਾ ਬੜਾ ਪਿਆਰ ਕੀਤਾ, ਪੰਜ ਪਾਠ ਜਪਜੀ ਸਾਹਿਬ ਦੇ ਕਰਕੇ ਤੁਰਨਾ ਹੈ? ਕਹਿੰਦੇ ਹਾਂਜੀ। ਬੜੀ ਖੁਸ਼ੀ ਹੈ, ਪਰ ਗੱਲ ਸੁਣ ਲਾ, ਜੇ ਕਹਿੰਦੇ ਗੁੱਡੀ ਬਹੁਤੀ ਉੱਚੀ ਚਾੜਨੀ ਹੋਵੇ ਨਾ, ਚੜੀ ਹੋਵੇ, ਤੇ ਪਿੰਨਾ ਵੀ ਓਡਾ ਹੀ ਵੱਡਾ ਚਾਹੀਦਾ। ਪਿੰਨਾ ਡੋਰੀ ਵਾਲਾ ਜੋ ਪਿੰਨਾ ਹੀ ਕਹਿੰਦੇ, ਪਿੰਨਾ ਹੀ ਹੁੰਦਾ ਜਿਹਦੇ ਉੱਤੇ ਲਪੇਟੀ ਹੁੰਦੀ ਸਾਰੀ ਇਕੱਠੀ ਹੋਈ ਹੁੰਦੀ। ਜੇ ਗੁੱਡੀ ਬਹੁਤੀ ਉੱਚੀ ਹੋਵੇ ਤੇ ਪਿੰਨਾ ਵੀ ਓਡਾ ਹੀ ਉੱਚਾ ਚਾਹੀਦਾ ਨਾ, ਤੇ ਜੇ ਪਿੰਨਾ ਛੋਟਾ ਹੋਏਗਾ ਮੁੱਕ ਜਾਏਗਾ, ਉੱਪਰ ਹੀ ਉੱਡ ਜਾਏਗਾ, ਜਾਂ ਫਿਰ ਥੱਲੇ ਲਾਉਣੀ ਪਊਗਾ। ਖੁਸ਼ ਸਤਨਾਮ। ਬਾਬਾ ਆਨੰਦ ਸਿੰਘ ਜੀ ਨਾਨਕ ਸਾਰ ਵਾਲੇ ਕਹਿਣ ਲੱਗੇ, ਕਹਿੰਦੇ ਤੇਰੀ ਗੁੱਡੀ ਤੇ ਬਹੁਤ ਚੜੀ ਆ, ਉੱਚਾ ਤੈਨੂੰ ਬਹੁਤ ਗਿਆ, ਤੈਨੂੰ ਕਿੰਨੇ ਥਾਵਾਂ ਤੇ ਮਾਨ ਸਤਿਕਾਰ ਮਿਲਦਾ, ਪਰ ਨਿਤਨੇਮ ਕਰਦਾ ਪੰਜ ਜਪਜੀ ਸਾਹਿਬ ਦੇ ਪਾਠ, ਪਿੰਨਾ ਛੋਟਾ ਹੈ, ਜਾਂ ਤੇ ਇਹ ਸਾਰਾ ਕੁਝ ਛੱਡਣਾ ਪੈਣਾ, ਨਹੀਂ ਤੇ ਫਿਰ ਥੱਲੇ ਆਏਗਾ। ਕੋ ਸਤਨਾਮ। ਆਇਆ ਫੁੱਲਾ ਪਾਉਣ ਦਾ, ਚੜਿਆ ਕੱਖ ਆਕਾਸ਼, ਢਹਿੰਦਾ ਢਹਿੰਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ। ਕਹਿੰਦੇ ਉਹ ਗੱਲ ਸੁਣ ਲੈ, ਜੇ ਤੂੰ ਚਾਹੁੰਦਾ ਹੈ ਵੀ ਮੇਰੀ ਗੁੱਡੀ ਇੱਥੇ ਹੀ ਚੜੀ ਰਵੇ, ਜੇ ਤੂੰ ਚਾਹੁੰਦਾ ਹੈ ਏਦਾਂ ਹੀ ਤੇਰਾ ਸਤਿਕਾਰ ਬਣਿਆ ਰਵੇ, ਤੇ ਨਿਤਨੇਮ ਵਾਲਾ ਸਿਮਰਨ ਵਾਲਾ ਪਿੰਨਾ ਵੱਡਾ ਕਰ, ਉਹਨਾਂ ਹੀ ਤਾਂ ਜਾਏਗਾ। ਇਹਨੂੰ ਵਧਾਈ ਚੱਲ, ਹੋਰ ਵਧਾਈ ਚੱਲ, ਉਹਨਾਂ ਹੀ ਤਾਂ ਜਾਏਗਾ, ਉਨੀ ਬਖਸ਼ਿਸ਼ ਹੋਏਗੀ। ਹੱਥ ਜੋੜ ਕੇ ਕਹਿੰਦਾ ਬਾਬਾ ਜੀ ਤੁਸੀਂ ਦੱਸ ਦਿਓ। ਕਹਿੰਦੇ ਪੰਜ ਤੋਂ ਪੰਦਰਾਂ ਪਾਠ ਕਰਦੇ ਜਪਜੀ ਸਾਹਿਬ। ਕਹਿੰਦਾ ਸੱਤ ਵਚਨ, ਪੰਦਰਾਂ ਨੀ, ਫਿਰ ਉਹ ਪੱਚੀ ਪਾਠ ਜਪਜੀ ਸਾਹਿਬ ਦੇ ਕਰਦਾ ਰਿਹਾ। ਕਹਿੰਦਾ ਇਹ ਸਵਾਦ ਆ ਗਿਆ ਮਹਾਂਪੁਰਸ਼ਾਂ ਨੂੰ ਮਿਲਣ ਦਾ, ਪਹਿਲੀ ਵਾਰੀ ਮਿਲੇ ਤੇ ਜਾਂਦੇ ਹੀ ਨਿਤਨੇ ਵਧਾਤਾ। ਸਤਨਾਮ। ਹੁਣ ਧਿਆਨ ਦੇਣਾ, ਸਾਧ ਸੰਗਤ ਦਾਸ ਜਿਹੜੀ ਅਰਜ ਕਰਨੀ ਚਾਹੁੰਦਾ, ਜੋ ਸੰਤ ਸਾਧੂ ਬਣੇ ਆ, ਧੰਨ ਬਾਬਾ ਨਾਰਾਇਣ ਸਿੰਘ ਜੀ ਮਹਾਂਪੁਰਸ਼ ਸਾਨੂੰ ਤਾਰਨ ਵਾਸਤੇ ਤੁਰੇ, ਬਾਅਦ ਚ ਨੇ ਪਹਿਲਾਂ ਪਿੰਨਾ ਏਡਾ ਵੱਡਾ ਕਰ ਲਿਆ, ਏਡਾ ਵੱਡਾ ਪਿੰਨਾ ਕਰ ਲਿਆ, ਭਾਵੇਂ ਜਿੰਨੀਆਂ ਮਰਜ਼ੀ ਦਾਤਾਂ ਵੰਡੀ ਜਾਂਦੇ, ਉਹ ਖਜ਼ਾਨਾ ਮੁੱਕਣ ਵਾਲਾ ਹੀ ਨਹੀਂ ਸੀ। ਆਖੋ ਸਤਨਾਮ। ਬਾਰਾਂ ਸਾਲ ਮਹਾਂਪੁਰਸ਼ਾਂ ਲਗਾਤਾਰ, ਵੇਖੋ ਤੁਹਾਨੂੰ ਪਤਾ ਹੀ ਆ, ਫਿਰ ਉੱਥੇ ਤਪਾ ਦਰਾਜ ਜਿਹੜਾ ਸਥਾਨ ਮਹਾਂਪੁਰਸ਼ਾਂ ਦਾ ਬਣਿਆ ਵਾ, ਤੇ ਉਸੇ ਜਗ੍ਹਾ ਦੇ ਉੱਤੇ ਬਹਿ ਕੇ ਕਿੰਨੀ ਕੁ ਉਹਨਾਂ ਨੇ ਬੰਦਗੀ ਕੀਤੀ, ਤਪ ਕੀਤਾ, ਘਾਲਣਾ ਘਾਲੀ, ਤੇ ਫਿਰ ਬੋਰੀ ਵੀ ਪਾ ਕੇ ਰੱਖੀ, ਕਿਤੇ ਬਸਤਰ ਉਤਾਰ ਵੀ ਦਿੱਤੇ। ਇਹੋ ਜਿਹੀ ਸਰਦੀ ਦੇ ਵਿੱਚ ਹੁਣ ਆਪਾਂ ਵੇਖੋ ਕਿੰਨੇ ਕਿੰਨੇ ਕੱਪੜੇ ਲਈ ਬੈਠੇ ਹਾਂ। ਅੱਜ ਕੱਲ੍ਹ ਓਨੀ ਠੰਡ ਨਹੀਂ ਪੈਂਦੀ ਜਿੰਨੀ ਅੱਜ ਤੋਂ 50 ਸਾਲ ਪਹਿਲਾਂ ਪੈਂਦੀ ਸੀ। ਹੁਣ ਤੇ ਪ੍ਰਦੂਸ਼ਣ ਬੜਾ ਹੋ ਗਿਆ ਜਗ੍ਹਾ ਜਗ੍ਹਾ ਤੇ, ਹੁਣ ਗੱਡੀਆਂ ਮੋਟਰਾਂ ਚੱਲਦੀਆਂ ਨੇ ਅੱਗ ਬਲਦੀ, ਪਹਿਲਾਂ ਇਹ ਭੱਠੇ ਕਿੱਥੇ ਸੀ? ਉਦੋਂ ਨਾਲੋਂ ਅੱਜ ਨਾਲੋਂ ਕਈ ਗੁਣਾ ਵੱਧ ਠੰਡ ਸੀ ਉਦੋਂ ਜਦੋਂ ਮਹਾਂਪੁਰਖਾਂ ਨੇ ਤੁਹਾਨੂੰ ਤੇ ਇੱਕ ਵੀ ਬਸਤਰ ਨਹੀਂ, ਕਾਹਦੇ ਵਾਸਤੇ ਐਡਾ ਪਿੰਨਾ ਮਜ਼ਬੂਤ ਕਰ ਰਹੇ ਸਨ, ਪਤਾ ਬੜਾ ਕੁਝ ਵੰਡਣਾ ਆ। ਖੁਸ਼ ਸਦਨਾ। ਇੰਨੀ ਘਾਲਣਾ ਘਾਲੀ, ਇੰਨੀ ਬੰਦਗੀ ਕੀਤੀ, ਤੇ ਫਿਰ ਸਾਧ ਸੰਗਤ ਇਸੇ ਕਰਕੇ ਜੇ ਅੱਜ ਗਿਣਨ ਲੱਗ ਜਾਓਗੇ, ਜੇ ਅੱਜ ਲਿਖੋ ਨਾ, ਜੇ ਲਿਖੋ ਤੇ ਅਸੀਂ ਗਿਣ ਨਹੀਂ ਸਕਦੇ ਉਹਨਾਂ ਮਹਾਂਪੁਰਖਾਂ ਨੇ ਕਿੰਨਾ ਕਿੰਨਾ ਤੇ ਬਖਸ਼ਿਸ਼ ਕੀਤੀ, ਕਿੰਨਾ ਕਿੰਨਾ ਤੇ ਕਿਰਪਾ ਕੀਤੀ। ਇੱਥੇ ਹੀ ਬੜੇ ਬੈਠੇ ਹੋਣਗੇ, ਕੋਈ ਕਹੇਗਾ ਜੀ 15 ਸਾਲ ਹੋ ਗਿਆ ਜੀ, ਡਾਕਟਰਾਂ ਨੇ ਆਖਿਆ ਬੱਚਾ ਨਹੀਂ ਹੋਣਾ, ਸੰਤ ਕਹਿੰਦੇ ਕਰ ਅਰਦਾਸ ਮਰ ਦੇ ਚਰਨਾਂ ਦੀ ਕਿਰਪਾ ਹੋ ਜਾਏ। ਐਸੀ ਬਖਸ਼ਿਸ਼ ਕਰਦੇ ਸੀ ਗੁਰੂ ਗ੍ਰੰਥ ਸਾਹਿਬ, ਮਰ ਤੇ ਸ਼ਰਧਾ ਬਣ ਜਾਂਦੀ ਸੀ, ਰਹਿਮਤਾਂ ਕਰਦੇ ਸੀ, ਖਜ਼ਾਨਾ ਬੜਾ ਵੱਡਾ ਸੀ, ਮੁੱਕਣ ਵਾਲਾ ਹੈ ਹੀ ਨਹੀਂ। ਮਹਾਂਪੁਰਖਾਂ ਤੋਂ ਕਈ ਵਾਰੀ ਬਚਨ ਸੁਣਿਆ ਵੀ ਹੈ ਤੇ ਪੜ੍ਹਿਆ ਵੀ ਹੈ। ਕਹਿੰਦੇ ਜੀ ਸਾਧੂ ਦਾ ਹਿਰਦਾ ਨਾ ਜੀ, ਕਹਿੰਦੇ ਮੱਖਣ ਵਰਗਾ ਹੁੰਦਾ, ਨਰਮ ਮੱਖਣ ਜਿਹੜਾ ਇਹ ਬੜਾ ਨਰਮ ਹੈ। ਕਹਿੰਦੇ ਸਾਧੂ ਦਾ ਹਿਰਦਾ ਜਿਹੜਾ ਬੜਾ ਨਰਮ ਹੁੰਦਾ, ਬੜਾ ਕੋਮਲ ਹੁੰਦਾ, ਬੜਾ ਹੀ ਨਰਮ। ਹੁਣ ਮੱਖਣ ਵੀ ਨਰਮ ਚੀਜ਼ਾਂ ਚੋਂ ਇੱਕ, ਤੇ ਗੁਸਾਈ ਜੀ ਕਹਿੰਦੇ ਨੇ ਉਹ ਜੇ ਸਾਧੂ ਦੇ ਹਿਰਦੇ ਨੂੰ ਤੁਸੀਂ ਮੱਖਣ ਦਾ ਦਰਜਾ ਦੇ ਰਹੇ ਹੋ ਤੇ ਇਹ ਸਹੀ ਹੈ, ਇਹ ਅੰਦਾਜ਼ਾ ਜਿਹੜਾ ਬਿਲਕੁਲ ਗਲਤ, ਤੁਲਨਾ ਬਿਲਕੁਲ ਗਲਤ। ਕਿਉਂ? ਮੱਖਣ ਬੜਾ ਨਰਮ ਹੁੰਦਾ, ਮੱਖਣ ਬੜਾ ਕੋਮਲ ਜਿਹਾ ਹੁੰਦਾ, ਤੇ ਕਹਿੰਦੇ ਸਾਧੂ ਦਾ ਹਿਰਦਾ ਵੀ ਏਦਾਂ ਹੁੰਦਾ, ਪਰ ਕਹਿੰਦੇ ਨਹੀਂ ਭਾਈ ਇਹ ਅੰਦਾਜ਼ਾ ਗਲਤ ਲੱਗ ਗਿਆ। ਫਿਰ ਤੁਸੀਂ ਦੱਸੋ ਜੀ, ਸੰਤ ਰਿਦਾ ਨਵਨੀਤ ਸਮਾਨਾ, ਕਹਾ ਕਵਿਨ ਪਰ ਕਹਾ ਨਾ ਜਾਨਾ। ਕੋਸ਼ਿਸ਼ ਤੇ ਕੀਤੀ ਕਹਿਣ ਦੀ ਪਰ ਕਿਹਾ ਨਾ ਗਿਆ। ਨਵਨੀਤ ਕਹਿੰਦੇ ਨੇ ਮੱਖਣ, ਸਾਧੂ ਦਾ ਹਿਰਦਾ ਮੱਖਣ ਵਰਗਾ ਹੁੰਦਾ, ਪਰ ਅਗਲੀ ਪੰਕਤੀ ਜਵਾਬ ਦੇ ਦਿੱਤਾ, ਕਹਿੰਦੇ ਨਹੀਂ ਨਿਜ ਪ੍ਰਤਾਪ ਦਰਵ ਹੈ ਨਵਨੀਤਾ, ਪਰ ਦੁੱਖ ਪਰ ਦੁੱਖ ਦਰਵ ਹੈ ਸੰਤ ਪੁਨੀਤਾ। ਕਹਿੰਦੇ ਓ ਮੱਖਣ ਨਾਲ ਕਿਵੇਂ ਮਿਲਾ ਦਿਓਗੇ? ਮੱਖਣ ਉਦੋਂ ਪਿਘਲਦਾ ਜਦੋਂ ਉਹਨੂੰ ਖੁਦ ਨੂੰ ਸੇਕ ਲੱਗਦਾ, ਸਾਧੂ ਦਾ ਹਿਰਦਾ ਉਦੋਂ ਪਿਘਲਦਾ ਜਦੋਂ ਕਿਸੇ ਹੋਰ ਨੂੰ ਸੇਕ ਲੱਗਦਾ। ਇਹ ਫਰਕ ਮੱਖਣ ਨਾਲ ਕਿੱਦਾਂ ਮਿਲਾ ਦਿਓਗੇ? ਮੱਖਣ ਤੇ ਆਪਣੇ ਆਪ ਨੂੰ ਜਦੋਂ ਸੇਕ ਲੱਗੇਗਾ ਉਹਨੇ ਤੇ ਉਦੋਂ ਪਿਘਲਣਾ, ਪਰ ਉਹ ਤੇ ਉਦੋਂ ਪਿਘਲਦੇ ਨੇ ਜਦੋਂ ਕਿਸੇ ਹੋਰ ਨੂੰ ਸੇਕ ਲੱਗਦਾ, ਫਿਰ ਪਿਘਲ ਜਾਂਦੇ। ਬੜੇ ਤੁਹਾਡੇ ਚ ਇਹਨਾਂ ਦੇ ਪਿਆਰ ਵਾਲੇ ਬੈਠੇ ਹੋਣਗੇ, ਕਿਸੇ ਨੂੰ ਦੁੱਖ ਆਇਆ ਮਹਾਂਪੁਰਸ਼ ਆਪ ਚੱਲੇਗਾ ਗੱਡੀ ਲੈ ਕੇ, ਆਪ ਅਰਦਾਸਾਂ ਕਰਦੇ ਫਿਰਦੇ ਸੰਗਤਾਂ ਵਾਸਤੇ। ਨਹੀਂ ਤੇ ਕਮੀ ਥੋੜਾ ਸੀ ਕੋਈ ਕਿਸੇ ਗੱਲ ਦੀ, ਮਾਇਆ ਦੀ ਕਮੀ ਨੀ, ਪਿਆਰ ਸਤਿਕਾਰ ਦੀ ਕਮੀ ਨੀ। ਪਤਾ ਨੀ ਕਿੰਨਾ ਕਿੰਨਾ ਵਾਸਤੇ, ਕਿੰਨਾ ਕਿੰਨਾ ਸਮਾਂ ਬਹਿ ਕੇ ਜਾਪ ਕਰਨਾ, ਕਿੰਨਾ ਕਿੰਨੀ ਬੰਦਗੀ ਕਿੰਨੀ ਘਾਲਣਾ। ਇਸੇ ਕਰਕੇ ਆਖਿਆ ਹੈ ਸਾਧੂ ਤਰਨ ਵਾਸਤੇ ਆਉਂਦੇ ਨੇ ਸੰਸਾਰ ਨੂੰ, ਲੋ ਸਾਰੇ ਗੱਜ ਕੇ। ਸਮਾਂ ਥੋੜਾ, ਹਾਜ਼ਰੀ ਆਪਾਂ ਬਹੁਤੀ ਭਰਨੀ ਹੈ, ਮਹਾਂਪੁਰਸ਼ ਵੀ ਕਿਤੇ ਨਹੀਂ ਗਏ। ਮੈਨੂੰ ਇੱਕ ਵਾਰੀ ਕਹਿੰਦੇ ਸੀ ਮਲੌਦ, ਲਾਸਟ ਵਾਰੀ ਮੈਂ ਉਹਨਾਂ ਦੇ ਦਰਸ਼ਨ ਕੀਤੇ। ਆ ਜਿੰਨੇ ਸੇਵਾਦਾਰ ਜਿਹੜੇ ਸਿੰਘ ਨੇ ਨਾ, ਹੀਰਿਆਂ ਵਰਗੇ ਮਹਾਂਪੁਰਸ਼ਾਂ ਦੇ ਨਾਲ ਬੜੇ ਜੱਚਦੇ ਸੀ ਮਹਾਂਪੁਰਸ਼ਾਂ ਨੂੰ, ਹੁਣ ਤੇ ਚਲੋ ਤੁਰੇ ਫਿਰਦੇ ਨੇ। ਮੈਂ ਇਹਨਾਂ ਵੱਲ ਵੇਖਣਾ ਵੀ ਕੋਈ ਪੱਗ ਵੀ ਬੰਨਦੇ ਨੇ ਉਦਾਂ ਦੀ ਪੀਲੀ ਤੇ ਨੀਲੀ, ਭਾਵੇਂ ਵਸਤਰ ਵੀ ਪਾਉਂਦੇ ਨੇ, ਪਰ ਉਹ ਜਿਹੜਾ ਖੇੜਾ ਸੀ ਨਾ ਉਹਨਾਂ ਦੇ ਨਾਲ ਫਿਰਨ ਦਾ, ਉਹ ਨਹੀਂ ਫਰਕ ਪੈ ਗਿਆ। ਚਲੋ ਅੱਜ ਬਖਸ਼ਿਸ਼ ਆ, ਹੌਲੀ 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 ਮਹਾਂਪੁਰਸ਼ਾਂ ਨੇ ਵਾਗਡੋਰ ਸੰਭਾਲ ਲੈਣੀ ਹੈ, ਸੰਭਾਲ ਲਈ ਹੈ, ਤੇ ਉਹ ਹੁਣ ਤੁਰਨਾ ਤੇ ਹੈ, ਉਹ ਦਸਤਾਰਾਂ ਬੰਨਣੀਆਂ ਤੇ ਹਨ, ਚੋਲੇ ਪਾਉਣੇ ਤੇ ਹੈਗੇ, ਪਰ ਉਹ ਗੱਲ ਨਹੀਂ ਰਹਿੰਦੀ। ਜੋ ਮਹਾਂਪੁਰਸ਼ਾਂ ਦੇ ਨਾਲ ਇੱਕ ਹੁੰਦਾ ਪਿਆਰ, ਇੱਕ ਸਪਿਰਿਟ ਬਣਿਆ ਹੁੰਦਾ, ਤੇ ਉੱਥੇ ਮਲੌਦ ਮੈਨੂੰ ਮਿਲੇ, ਸਾਰੇ ਭੱਜ ਭੱਜ ਕੇ ਆਏ, ਤੇ ਬਾਬਾ ਜੀ ਭੱਜ ਕੇ ਮੈਂ ਗਿਆ, ਰੋਕਦਿਆਂ ਰੋਕਦਿਆਂ ਵੀ ਗੱਡੀ ਚੋਂ ਥੱਲੇ ਉੱਤਰ ਆਏ, ਤੇ ਬੜੇ ਪਿਆਰ ਨਾਲ ਮੈਨੂੰ ਕਹਿੰਦੇ ਉੱਥੇ ਅਸੀਂ ਸਮਾਗਮ ਕਰ ਰਹੇ ਹਾਂ, ਉਦੋਂ ਇੱਥੇ ਸਮਾਗਮ ਸੀ ਜਦੋਂ ਮਹਾਰਾਜ ਨੇ ਸਰੀਰ ਛੱਡਿਆ, ਤੇ ਕਹਿੰਦੇ ਤੁਸੀਂ ਜ਼ਰੂਰ ਆਉਣਾ। ਮੈਂ ਕਿਹਾ ਮਹਾਰਾਜ ਤੁਹਾਡਾ ਹੁਕਮ ਸਿਰ ਮੱਤੇ, ਤੁਸੀਂ ਦੱਸੋ ਮੈਂ ਉੱਥੇ ਜਿੰਨੇ ਦਿਨ ਕਹੋਗੇ ਉਨੇ ਦਿਨ ਹੀ। ਤੇ ਕਹਿੰਦੇ ਲੋਕ ਮੈਨੂੰ ਕਹਿੰਦੇ ਆ ਵੀ ਕੀਰਤਨ ਕਰਦੇ ਆ, ਇੱਥੇ ਆਉਂਦੇ ਆ, ਤੇ ਮੈਂ ਕੋਲ ਬਹਿ ਕੇ ਕੀਰਤਨ ਸੁਣਨਾ, ਕੋਲ ਬਹਿ ਕੇ। ਤੇ ਮੈਂ ਉਦੋਂ ਜਦੋਂ ਮਹਾਂਪੁਰਖਾਂ ਨੇ ਸਰੀਰ ਛੱਡਿਆ ਨਾ, ਮੈਂ ਛੱਤੀਸਗੜ੍ਹ ਵਿੱਚ ਸਾਂ, MP ਚ ਦੀਵਾਨ ਲਾਸਟ ਸੀ, ਮੈਂ ਵਿੱਚ ਹੀ ਛੱਡ ਦਿੱਤਾ। ਮੈਂ ਕਿਹਾ ਜਹਾਜ਼ ਲੈ ਕੇ ਪਹੁੰਚਣਾ ਹੈ, ਸਰੀਰ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਸੀ 2 ਮਿੰਟ ਮੈਂ ਹਾਜ਼ਰੀ। ਮੈਂ ਕਿਹਾ ਉਹਨਾਂ ਦਾ ਸਰੀਰ ਪਿਆ ਕਿ ਮੈਂ ਕੋਲ ਹੀ ਹਾਜ਼ਰੀ ਭਰ ਲਾਂਗਾ, ਮੈਨੂੰ ਇੱਦਾਂ ਲੱਗੇਗਾ ਵੀ ਮੇਰੀ ਹਾਜ਼ਰੀ ਲੱਗ ਗਈ, ਸਰੀਰ ਦੇ ਕੋਲ ਹੀ ਮੈਂ 10 ਮਿੰਟ ਕੀਰਤਨ ਕਰ ਦਿਆਂਗਾ, ਜਿੱਦਾਂ ਹੋਏਗਾ। ਉਹ ਪਤਾ ਨੀ ਉਹਨਾਂ ਨੇ ਕਿਹੜੇ ਵਜਦ ਵਿੱਚ ਆ ਕੇ ਬਚਨ ਕੀਤਾ ਸੀ, ਤੇ ਅੱਜ ਵੀ ਇੱਥੇ ਨੇ, ਮੈਨੂੰ ਤੇ ਇੱਦਾਂ ਲੱਗਦਾ ਉਹ ਸਾਡੇ ਕੋਲ ਹੀ ਬੈਠੇ ਆ, ਇੱਥੇ ਹੀ ਨੇ, ਕਿਤੇ ਦੂਰ ਨਹੀਂ, ਦਿਲਾਂ ਚ ਬੈਠੇ ਆ। ਦੁਨੀਆਂ ਮਰਦੀ ਆ, ਸਾਧੂ ਤੇ ਥਾਂ ਬਦਲ ਲੈਂਦੇ ਨੇ, ਪਹਿਲਾਂ ਬਾਹਰ ਹੁੰਦੇ ਨੇ ਫਿਰ ਹਿਰਦੇ ਚ ਬਹਿ ਜਾਂਦੇ, ਜਗ੍ਹਾ ਹੀ ਬਦਲੀ ਆ ਉਹਨਾਂ। ਅੱਜ ਵੀ ਸਾਡੇ ਕੋਲ ਹੀ ਨੇੜੇ ਸਮਝ ਕੇ ਬਸ ਆਪਾਂ ਹਾਜ਼ਰੀ ਭਰੀਏ, ਸਾਰੇ ਸਾਰੇ ਹੀ ਉਹਨਾਂ ਦੇ ਪਿਆਰ ਵਾਲੇ ਬੈਠੇ ਆ। ਉਹ ਨੇ ਜਿਹੜੇ ਸਾਰਿਆਂ ਨੂੰ ਉਹਨਾਂ ਨੇ ਧੀਆਂ ਪੁੱਤਰਾਂ ਵਾਲਾ ਪਿਆਰ ਦਿੱਤਾ, ਤੇ ਆਓ ਸਾਰੇ ਬਸ ਐ ਹਾਜ਼ਰ ਸਮਝ ਕੇ ਹਾਜ਼ਰੀ ਭਰਦੇ ਆ। ਸਾਰੇ ਪਿਆਰ ਵਿੱਚ ਬੋਲਿਓ ਹਾਏ
ਪਿਆਰ ਭਵ ਜਲ ਤਾਲ ਨਿਰਮਾਲ, ਭਵ ਜਲ ਤਾਲ
ਜਿਨ੍ਹਾਂ ਕੋਲ ਅਸੀਂ ਜਾਂਦੇ ਹਾਂ ਚੱਲ ਕੇ, ਪਰ ਸਾਧੂ ਤੀਰਥਾਂ ਨੂੰ ਪ੍ਰਗਟ ਕਰਨ ਵਾਲੇ ਨੇ। ਆਜ ਇੱਕ ਤੀਰਥ ਬਣ ਗਿਆ, ਪਰ ਤੀਰਥ ਪ੍ਰਗਟ ਤੇ ਮਹਾਂਪੁਰਖਾਂ ਨੇ ਕੀਤਾ, ਚੱਲਦੇ ਫਿਰਦੇ ਤੀਰਥ ਹੁੰਦੇ ਨੇ ਸਾਧੂ।
ਜੰਗਮ ਤੀਰਥ ਹੁੰਦੇ ਨੇ ਸੰਗਤ ਸਾਧੂ ਘਰ ਘਰ ਜਾ
ਕੇ ਤਾਰਦੇ ਨੇ ਕਹਿੰਦੇ ਸਾਧੂ ਜੰਗਮ ਤੀਰਥ ਘਰ ਘਰ ਜਾ ਕੇ ਤੇ ਮਹਾਂਪੁਰਖਾਂ ਨੇ ਪਤਾ ਹੀ ਕੋਈ ਨਹੀਂ ਕਿੰਨੇ ਕੁ ਅਸਥਾਨਾਂ ਦੀ ਕਾਰ ਸੇਵਾ ਕਰਵਾਈ ਹੈ ਨੀਵਿਆਂ ਨੂੰ ਉੱਚੇ ਚੁੱਕਿਆ ਮਹਾਂਪੁਰਖਾਂ ਨੇ ਕਿੱਡੀ ਨਿਮਰਤਾ ਸਾਧੂ ਸੰਸਾਰ ਵਿੱਚ ਬੜੇ ਵੇਖੇ ਆ ਪਰ ਸਾਧ ਸੰਗਤ ਜੀ ਇੰਨੀ ਨਿਮਰਤਾ ਵਾਲਾ ਸਾਧੂ ਸੰਸਾਰ ਚ ਨਹੀਂ ਕੋਈ ਵੇਖਿਆ ਦਾਸ ਨੇ ਵੀ ਕਈ ਮਹਾਂਪੁਰਖਾਂ ਦੀ ਸੰਗਤ ਕੀਤੀ ਆ ਅੱਜ ਵੀ ਜਾਈਦਾ ਚਲੋ ਜਿੱਥੇ ਕਿਤੇ ਪਤਾ ਲੱਗੇ ਪਰ ਸੰਤ ਬਾਬਾ ਨਰਾਇਣ ਸਿੰਘ ਜੀ ਮਹਾਂਪੁਰਖ ਜਿਹੜਾ ਪਿਆਰ ਕਰਦੇ ਸੀ ਇਹ ਨਹੀਂ ਕਿਸੇ ਨੇ ਕੀਤਾ ਇੰਨੀ ਨਿਮਰਤਾ ਸੀ ਉਹਨਾਂ ਵਿੱਚ ਇਤਿਹਾਸ ਵਿੱਚ ਅਸੀਂ ਪੜ੍ਹਦੇ ਹਾਂ ਕਿ ਆ ਕੇ ਲੱਤ ਮਾਰੀ ਦਾਦੂ ਜੀ ਨੇ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਸਣ ਤੋਂ ਧਰਤੀ ਤੇ ਡਿੱਗ ਪਏ ਥੱਲੇ ਸੰਗਤ ਵਿੱਚ ਡਿੱਗਿਆ ਨੇ ਤੇ ਦਾਤੂ ਜੀ ਦੇ ਚਰਨ ਫੜ ਲੈ ਚਰਨ ਘੁੱਟਣੇ ਸ਼ੁਰੂ ਕਰ ਦਿੱਤੇ ਕਹਿੰਦੇ ਦਾਤੂ ਜੀ ਤੁਹਾਡੇ ਚਰਨ ਬੜੇ ਕੋਮਲ ਨੇ ਮੇਰੇ ਹੱਡ ਬੁੱਢੇ ਨੇ ਕਿਤੇ ਸੱਟ ਨਾ ਵਜੀ ਹੋਵੇ ਨਿਮਰਤਾ ਇਹ ਗੱਲਾਂ ਇਤਿਹਾਸ ਚ ਮਿਲਦੀਆਂ ਅੱਜ ਬਹੁਤ ਘੱਟ ਮਿਲਦੀਆਂ ਨੇ ਅੱਜ ਨਹੀਂ ਨਜ਼ਰੀ ਪੈਂਦੀਆਂ ਸੁਣਨ ਵਿੱਚ ਹੀ ਨੇ ਦੁਕਾਨਾਂ ਚ ਸੁਣਨੇ ਆ ਪਰ ਏਡੀ ਨਿਮਰਤਾ ਅੱਜ ਵੇਖਣ ਵਿੱਚ ਨਹੀਂ ਆਉਂਦੀ ਪਰ ਸੰਤ ਬਾਬਾ ਨਰਾਇਣ ਸਿੰਘ ਜੀ ਮਹਾਂਪੁਰਖਾਂ ਦੇ ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਹਨਾਂ ਨੇ ਇਸ ਨਿਮਰਤਾ ਦੇ ਪ੍ਰਤੱਖ ਦਰਸ਼ਨ ਕੀਤੇ ਪ੍ਰਤੱਖ ਦਰਸ਼ਨ ਇੰਨੀ ਨਿਮਰਤਾ ਵਾਲੇ ਸਾਧੂ ਇੱਥੇ ਦੀਵਾਨ ਲੱਗੇ ਸਨ ਗਲਵੱਟੀ ਸਿੰਘਾਂ ਨੂੰ ਮਹਾਂਪੁਰਸ਼ਾਂ ਨੇ ਭੇਜਿਆ ਲੈ ਕੇ ਆਓ ਚਲੋ ਮੈਂ ਵੀ ਆਇਆ ਦਰਸ਼ਨ ਕਰਨ ਮੇਰੀ ਵੀ ਇੱਛਾ ਸੀ ਬਾਬਾ ਨਰਿੰਦਰ ਸਿੰਘ ਹੋਣੀ ਲਾਹੌਰਾਂ ਸਾਹਿਬ ਵਾਲੇ ਵੀ ਮੇਰੇ ਨਾਲ ਸਨ ਸਾਰੇ ਆਪਾਂ ਜਦੋਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਆਏ ਰਾਤ ਨੂੰ ਆਪਣੇ ਆਸਣ ਤੇ ਬੈਠੇ ਬੜੇ ਪਿਆਰ ਵਿੱਚ ਸਾਰੇ ਦਰਬਾਰ ਸਾਹਿਬ ਦੇ ਵਿੱਚ ਵੀ ਗਏ ਸਾਰਾ ਮੈਨੂੰ ਵਿਖਾਇਆ ਫਿਰ ਉਸ ਤੋਂ ਬਾਅਦ ਲੱਡੂ ਵੱਟ ਰਹੇ ਸੀ ਲੱਡੂ ਤੇ ਕਹਿੰਦੇ ਛਕੋ ਕਹਿੰਦੇ ਮੈਂ ਰਾਤ ਦੇ ਵੱਟਣ ਲੱਗਿਆ ਤੁਹਾਡੇ ਵਾਸਤੇ ਮੈਂ ਆਪ ਲੱਗਿਆ ਤੇ ਦੋ ਢਾਈ ਘੰਟੇ ਬੜਾ ਆਨੰਦ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਜਦੋਂ ਆਸਣ ਤੇ ਬੈਠੇ ਚਰਨਾਂ ਵਿੱਚ ਮੈਂ ਬੈਠ ਗਿਆ ਮੈਨੂੰ ਕਹਿੰਦੇ ਕੁਰਸੀ ਤੇ ਬੈਠੋ ਮੈਂ ਕਿਹਾ ਨਹੀਂ ਮਹਾਰਾਜ ਤੁਸੀਂ ਇੰਨਾ ਮਾਣ ਦਿੰਦੇ ਹੋ ਆਪ ਜੀ ਤੇ ਚਰਨਾਂ ਦੇ ਵਿੱਚ ਬੈਠਾ ਮੈਂ ਚਰਨ ਫੜ ਕੇ ਜਦੋਂ ਨਮਸਕਾਰ ਕੀਤੀ ਇੱਕ ਵਾਰੀ ਉਹ ਆਨੰਦ ਆਇਆ ਜਿਹੜਾ ਅਸੀਂ ਸੰਤ ਬਾਬਾ ਕਰਮ ਸਿੰਘ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਆਨੰਦ ਲੈਂਦੇ ਰਹੇ ਹਾਂ ਉਹ ਆਨੰਦ ਆਉਂਦਾ ਸੀ ਜਦੋਂ ਕਦੇ ਮਹਾਂਪੁਰਖਾਂ ਦੇ ਦਰਸ਼ਨ ਕਰਦੇ ਫਿਰ ਮੈਂ ਜਾਣ ਲੱਗਿਆ ਜੁੱਤਾ ਭੁੱਲ ਗਿਆ ਇੱਥੇ ਤੇ ਸੇਵਾਦਾਰ ਨੂੰ ਅਗਲੇ ਦਿਨ ਦਾੜੇ ਨਾਲ ਸਾਫ ਕਰਕੇ ਕਹਿੰਦੇ ਹੱਥ ਚ ਫੜਾ ਦਿੱਤਾ ਕਹਿੰਦੇ ਏਦਾਂ ਹੀ ਪਵਾ ਕੇ ਆਈ ਏਡੀ ਨਿਮਰਤਾ ਹੈ ਕਿਸੇ ਚੱਜ ਦੇ ਇੰਨੀ ਕਮਾਈ ਵਾਲੇ ਸਾਧੂ ਇੰਨਾ ਮਾਨ ਸਤਿਕਾਰ ਵੀ ਆ ਏਡੀ ਵੱਡੀ ਨਿਮਰਤਾ ਤੇ ਸਾਧ ਸੰਗਤ ਆਓ ਉਹਨਾਂ ਦੀ ਆਪਾਂ ਸੰਗਤ ਸਦਾ ਕਰਨੀ ਸੰਗਤ ਦਾਸ ਬੜੀ ਵਾਰੀ ਹੁਣ ਸਟੇਜਾਂ ਤੇ ਅਰਜ ਕਰਦਾ ਹੁੰਦਾ ਅੱਜ ਕੱਲ ਬਹੁਤ ਹੀ ਲੋੜ ਮੈਂ ਖੁਦ ਵੀ ਪੜ੍ਹਨਾ ਸ਼ਾਇਦ ਤੁਸੀਂ ਵੀ ਪੜ੍ਹਨ ਵਾਲੇ ਜਿਹੜੇ ਤੁਹਾਡੇ ਚ ਹੈਗੇ ਆ ਪੜ੍ਹਦੇ ਹੋਣਗੇ ਅੱਜ ਕਈ ਮੈਗਜ਼ੀਨ ਏਦਾਂ ਦੇ ਛਪਦੇ ਆ ਕਈ ਲਿਟਰੇਚਰ ਬਹੁਤ ਏਦਾਂ ਦਾ ਛਾਪ ਰਹੀਆਂ ਨੇ ਸੰਸਥਾਵਾਂ ਜਿਹਦੇ ਵਿੱਚੋਂ ਸਾਧ ਸੰਗਤ ਜੀ ਸ਼ਰਧਾ ਜਿਹੜੀ ਹੈ ਨਾ ਸ਼ਰਧਾ ਇਹ ਖਤਮ ਕੀਤੀ ਜਾ ਰਹੀ ਮਹਾਂਪੁਰਖਾਂ ਦੇ ਉੱਤੇ ਤੇ ਚਲੋ ਟਿਕਾ ਟਿੱਪਣੀਆਂ ਕਰਦੇ ਹੀ ਨੇ ਮਹਾਂਪੁਰਖਾਂ ਦੇ ਉੱਤੇ ਤੇ ਕਰਦੇ ਹੀ ਆ ਉਹਨਾਂ ਨੇ ਸਤਿਗੁਰਾਂ ਨੂੰ ਵੀ ਨਹੀਂ ਬਖਸ਼ਿਆ ਕਈ ਕਿਤਾਬਾਂ ਨੇ ਕਈਆਂ ਲੇਖਕਾਂ ਨੇ ਏਦਾਂ ਵੀ ਲਿਖ ਦਿੱਤਾ ਕਿ ਅੰਮ੍ਰਿਤਸਰ ਸਰੋਵਰ ਦਾ ਫਾਇਦਾ ਹੀ ਕੋਈ ਨੀ ਕਹਿੰਦੇ ਉਹ ਸਰੋਵਰ ਕਿਉਂ ਆ ਬਈ ਏਡੇ ਏਡੇ ਸਰੋਵਰ ਏਡੀ ਜਗ੍ਹਾ ਮੰਨ ਰੱਖੀ ਕਹਿੰਦੇ ਕਾਹਦੇ ਵਾਸਤੇ ਕਹਿੰਦੇ ਸਰੋਵਰਾਂ ਨਾਲ ਥੋੜਾ ਭਲਾ ਹੁੰਦਾ ਕਿ ਸਰੋਵਰਾਂ ਨਾਲ ਥੋੜਾ ਤਰਿਆ ਜਾਣਾ ਕਿਸੇ ਨੇ ਇੱਥੇ ਭਲਾ ਪਾਣੀ ਨੇ ਨੀ ਕਰਨਾ ਭਲਾ ਜਿਹੜਾ ਇਹ ਬਾਣੀ ਨੇ ਕਰਨਾ ਗੱਲ ਵੀ ਸਹੀ ਆ ਵੀ ਭਲਾ ਤੇ ਬਾਣੀ ਨੇ ਕਰਨਾ ਪਰ ਉਹ ਪਾਣੀ ਨਹੀਂ ਪਾਣੀ ਭਲਾ ਨਹੀਂ ਕਰਦਾ ਪਰ ਉਹ ਤੇ ਅੰਮ੍ਰਿਤ ਹੈ ਆਖੋ ਸਤਨਾਮ ਸ਼ਰਧਾ ਜਿਹੜੀ ਆ ਇਹ ਖਤਮ ਕਰ ਰਹੇ ਯੂਨੀਵਰਸਿਟੀ ਵਿੱਚ ਕਿਸੇ ਵਿਦਿਆਰਥੀ ਨੇ ਸਵਾਲ ਕੀਤਾ ਪ੍ਰੋਫੈਸਰ ਨੂੰ ਉਹ ਕਹਿੰਦਾ ਜੀ ਅੰਮ੍ਰਿਤਸਰ ਲੋਕ ਜਾਂਦੇ ਨੇ ਇਸ਼ਨਾਨ ਕਰਦੇ ਨੇ ਉੱਥੇ ਕਹਿੰਦੇ ਉਹ ਰੋਗ ਟੁੱਟਦੇ ਨੇ ਰੋਗ ਤੇ ਉੱਥੋਂ ਲੱਗਦੇ ਨੇ ਅੱਛਾ ਜੀ ਕਿਉਂ ਲੱਗਦੇ ਨੇ ਰੋਗ ਉੱਥੇ ਤਾਂ ਲੱਗਦੇ ਆ ਵੀ ਕੈਂਸਰ ਵਾਲਾ ਵੀ ਉਹਦੇ ਵਿੱਚ ਨਹਾਈ ਜਾਂਦਾ ਸ਼ੂਗਰ ਵਾਲਾ ਵੀ ਉਹਦੇ ਵਿੱਚ ਨਹਾਈ ਜਾਂਦਾ ਜਿਹਨੂੰ ਖਾਜ ਪਈ ਆ ਉਹ ਵੀ ਉਹਦੇ ਵਿੱਚ ਨਹਾਈ ਜਾਂਦਾ ਚੰਗਾ ਪਾਲਾ ਨਹਾਊ ਉਹਨੂੰ ਕਿੰਨੀਆਂ ਬਿਮਾਰੀਆਂ ਲੱਗ ਜਾਣਗੀਆਂ کٹانو ہوں گے وہ پانی دے وچ جدو اشنان کرتے آ تو وہ رل جاتے ہیں جی چنگا بھلا بندہ اشنان کر لے بماریاں لوا کے آ جو حد ہو گئی ادھر کی سوچ ہے لوگ وہ جڑا بچہ بولیا وہ بدھی کے تل تک کھلوتا گاہ سے لنگے دھیان دینا یہ جیڑی ساری بدھی ہے نا جی دماغ یہ بنایا لوگ ماں نے ہولی ہولی گیان دیتا پھر پتا نے پھر لوکاں نے دماغ جڑا بڑا بڑا ہو گیا دو برا ہوں نے ایک کھیتاں جی کام کرتا رہتا انہوں کی پتا فصل دے ایک نال کا پڑھنے کے کتنے کی کتنے پہنچ گیا وہ دماغ ہے تو بخشش سے ہے نا خزانہ تو ایکو جا رب نے دیتا ورتو پاوے نہ ورتو سائنٹسٹ کہندے نے دھیان دینا صاحب سائنٹسٹ کہندے نے کہ آم جڑا بندہ نا آم کو تے دماغ نو 7-8% ورتدا باقی یہ جڑا خزانہ جمع ہی پیا ہے 100 تے جڑے بہتے جنہاں نو اپا کہنے آ وی فلانا تے بڑا سیانیاں گلاں کردا وہ 10% ورتدا تے جڑے سائنٹسٹ نے بہت تکڑے تکڑے ڈاکٹر جڑے نے سائنٹسٹ جنہاں نے بڑی بڑی کھوج کیتی چندرما تک پہنچے نے وہ دماغ نو 15% ورتدے نے کہندے تو وقت ورتدے کوئی نہیں خزانہ ہی پیا رہ جاتا ہے تو ستنہ ایڈا وڈا خزانہ انہیں دیتا یہ جنہ مرضی کھول لو جنہ مرضی کھول یہ جیڑی بدھی ہے یہ بنائی ہے سنسار نے گیان جیڑا یہ سنساری ہے کئی لوگ بدھی دے تل تک سیمت ہوندے نے پر ہردا جیڑا یہ ساڈا کیندر یہ تروں تر یہ تار سیدھی جڑی ہوئی جدو آپ ترنے ہیں نا کئی واری جدو سانو ترس آؤں کسی سے سمجھ لو سڈے ہردے چوں آواز نکل رہی ہے جدو شنکا ہوندا پھر سمجھ لو بھی یہ آواز بدھی دی ہے کو ستنا ایک بخاری نو 500 روپیہ دے دیو یار ویکھو کنا غریب بندہ یہ 500 روپیہ دے دیو یہ سمجھ لو بھی ہردا کہہ رہا پر جدو کہی دا وہ چھڈ پرا چنگا پلا ہے گا دا کی پتا کتنا دا بندہ چھڈو پرا نو کی دینا یہ ایویں کم نہیں کر سکتا یہ سمجھ لو بھی بدھی کہہ رہی ہردا ترس کردا ہردے چ پریم پر بدھی دے وچ ادے چ پریم نہیں بس کورا گیان ہی پریا ہویا اسی کر کے بھائی ویر سنگھ جی دا ایک وچن ہے بڑا سندر دھیان دینا کہندے جنہ اونچائیاں تے بدھی کھمب ساڑ تھکی بدو بدھی دل اوتھے ماردا اڑاریے یہ فقراں دی دشا ہے جویں سنت بابا نرائن سنگھ جی مہاپرکھاں نے ساری زندگی کالنا کالی ہے نا بچن جہے نے سیدھے ہی بچن کرتے سی جدو کوئی آ کے اتنے بھی گیانا سے بڑے ملتے ہو مہاپرشا نو آ کے جی ادا دیا گلا کر بڑے تگڑے پاوے ودوان بھی سن مہاپرش نال نال پر ہوں فکر والی گل سی انہوں کون سمجھے بھی جو سادھواں نے بچن کر دینا ہوں ایک بندہ تو پڑھیا لکھا ہی ہے بس کتابی گیان ہی کتابی کیڑا پڑھائیاں کوئی ماڑیاں نہیں پر سات سنگت کوئی پڑھے بھی اپنے آپ نو بھی نال پڑھے سات سنگت ایک تے بدھی دے تل تک کھڑا ایک ادو گاہ لنگ گیا کہندے جنہ اونچائیاں تے بدھی کھمب ساڑ تھکی بدو بدھی دل اوتھے ماردا اڑاری ہے جنہ اونچائیاں تے جا کے بدھی رک گئی جنہ اونچائیاں تے جا کے بدھی کھلو گئی پر بدو بدھی دل اوتھے ماردا اڑاری ہے ادو گاہ دی اڑاری میرا دل ماردا ادو تاں لنگی ہے بدھی تو تاں لنگی ہے جدوں کہندے ماری جی اڑاری مار کے ویکھی تے کی آنند آیا پیالے ان ڈٹھے نال ان ڈٹھا پیالہ پیالے ان ڈٹھے نال دسواں دوار کہہ لو پیالے ان ڈٹھے نال بھول لگ جان اوتھے رس تے سرور آوے تو ماں آن پیاریاں بڑا رس آیا جدو بدھی تو تا لنگے لوکاں دے گیان تو کورے گیان تو فقراں دی دشا چ پہنچ گئے وہ کہندے گیانی سانو ہوڑ دائے ویمی ٹولا آکھ دائے گیانی روک دائے جڑا بدھی دے تل تک ہی کھڑا گیانی سانو ہوڑ دائے ویمی ٹولا آکھ دائے مارے گئے جنہ لائیاں بدھوں پار تاریاں روک دائے وہ کہہ جا یہ تو تاں نہ لنگ جڑا بدھی تو پار تاریاں مارے گا نا ماریا جائے گا بڑے مارے گئے روک جا ज्ञानी सानू होड़दा है वहमी ढोला आखदा है मारे गए जिन्ना लाइया बुद्धों पार तारियां पर किसे प्यार वाले फकर ने जवाब दिता بیٹھ بیٹھ وے گیانی او بہ جا بیٹھ بیٹھ وے گیانی بدھی منڈلان دی قید وچ ولولے دے دیش ساڈے لگ گئیاں یاریاں تو بیٹھا رہ ایتھے تو قید ہے بدھی دے جتھے ساڈی یاری ہے اتھے تیری پہنچ نہیں ہے خوش ستنام او توں تے بہت تھلے کھلوتا ایتھے کتابی گیان ہے پر ستسنگ جی پڑھائیاں کرنیاں ماڑیاں نے پر وید کتے بتھیرے پڑھ لے کدے اپنے آپ نو پڑھیا ہی نہیں مندر مسیتی پاج پاج پڑھتا کدے اپنے اندر تو پڑھیا ہی نہیں بلے شاہ نت اڑدیاں پڑھنا جڑا گھر بیٹھا ہے اونوں پڑھیا ہی جڑا گھر بیٹھا اودی بھی پکڑ کرو اونوں بھی پڑھو تے سات سنگت بدھی دے تل تک جڑے لوگ سیمت ہوندے نے او اے گلاں کردے ہیں انہیں پروفیسر نو سوال کیتا اتھی لیا سرتی کہندا جی بیماریاں لگ جان گیاں جڑا سروور چ اشنان کروں